ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਘਟਨਾ ਦੇ ਲਈ ਕੈਨੇਡੀਆਈ ਸੰਸਦ 'ਚ ਰਸਮੀ ਤੌਰ 'ਤੇ ਮਾਫ਼ੀ ਮੰਗ ਲਈ ਹੈ। ਕੈਨੇਡੀਅਨ ਸਮੇਂ ਮੁਤਾਬਕ 18 ਮਈ ਨੂੰ ਦੁਪਹਿਰੇ 3:15 ਦੇ ਕਰੀਬ ਟਰੂਡੋ ਨੇ ਸੰਸਦ 'ਚ ਆਪਣਾ ਸੰਬੋਧਨ ਸ਼ੁਰੂ ਕੀਤਾ। ਤਕਰੀਬਨ 7 ਮਿੰਟ ਤੱਕ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਮਈ 1914 'ਚ 376 ਮੁਸਾਫਰਾਂ ਨਾਲ ਭਰਿਆ ਕਾਮਾਗਾਟਾ ਮਾਰੂ ਜਹਾਜ਼ ਕੈਨੇਡਾ ਦੇ ਤੱਟ 'ਤੇ ਪੁੱਜਿਆ ਸੀ, ਜਿਹਦੇ 'ਚ ਜ਼ਿਆਦਾਤਰ ਸਿੱਖ, ਮੁਸਲਮਾਨ ਅਤੇ ਹਿੰਦੂ ਯਾਤਰੀ ਸਵਾਰ ਸੀ। ਬਿਹਤਰ ਭਵਿੱਖ ਦੇ ਲਈ ਉਹ ਕੈਨੇਡਾ ਆਉਣਾ ਚਾਹੁੰਦੇ ਸੀ, ਪਰ ਉਸ ਸਮੇਂ ਦੇ ਕੈਨੇਡਾ ਦੇ ਵਿਤਕਰੇ ਭਰੇ ਕਾਨੂੰਨਾਂ ਕਰਕੇ ਉਹਨਾਂ ਨੂੰ ਇੱਥੇ ਉਤਰਨ ਤੋਂ ਨਾਂਹ ਕਰ ਦਿੱਤੀ। ਸਮੇਂ ਦੇ ਕਾਨੂੰਨਾਂ ਲਈ ਮੌਕੇ ਦੀ ਕੈਨੇਡਾ ਸਰਕਾਰ ਜ਼ਿੰਮੇਵਾਰ ਸੀ, ਜਿਹਦੇ ਲਈ ਟਰੂਡੋ ਨੇ ਅੱਜ ਕਿਹਾ ਕਿ ਮੈਂ ਅੱਜ ਇਸ ਹਾਊਸ 'ਚ ਖੜ੍ਹ ਕੇ ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾ ਮਾਰੂ ਘਟਨਾ 'ਚ ਉਸ ਵੇਲੇ ਨਿਭਾਈ ਗਈ ਭੂਮਿਕਾ ਦੇ ਲਈ ਮੁਆਫ਼ੀ ਮੰਗਦਾ। ਇਸ ਤੋਂ ਪਹਿਲਾਂ ਕਿ ਕੁਝ ਅਹਿਮ ਤੱਤ ਉਸ ਘਟਨਾ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝੇ ਕਰੀਏ, ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਬਿਆਨ ਸੁਣਦੇ ਹਾਂ। ਟਰੂਡੋ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਹਾਊਸ ਆਫ ਕਾਮਨਜ਼ 'ਚ ਸਰਕਾਰ ਵੱਲੋਂ ਮੁਆਫ਼ੀ ਮੰਗਣਗੇ।
We apologize first and foremost to the victims of the incident. No words can erase the pain and suffering they experienced. Regrettably, the passage of time means that none are alive to hear our apology today. Still, we offer it fully and sincerely for our indifference to your plight, for our failure to recognize all that you had to offer, for the laws that discriminated against you so senselessly, and for not apologizing sooner. For all these things, we are truly sorry.
ਇਸ ਬਿਆਨ ਦੌਰਾਨ ਉਹਨਾਂ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਰਦਾਰ ਸੱਜਣ ਉਸ ਫੌਜੀ ਰੈਜੀਮੈਂਟ ਦੇ ਕਮਾਂਡਰ ਰਹੇ ਨੇ ਜਿਹਨੇ ਕਦੇ 102 ਸਾਲ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਨੂੰ ਵਾਪਸ ਮੋੜਿਆ ਸੀ। ਉਹ ਅੱਜ ਕੈਨੇਡਾ ਸਰਕਾਰ ਦਾ ਅਹਿਮ ਹਿੱਸਾ ਨੇ ਅਤੇ ਟਰੂਡੋ ਨੇ ਇਹ ਵੀ ਕਿਹਾ ਕਿ ਜੇਕਰ 1914 ਵਾਲੇ ਕਾਨੂੰਨ ਰਹਿੰਦੇ ਤਾਂ ਸਰਦਾਰ ਸੱਜਣ ਨੂੰ ਵੀ ਕੈਨੇਡਾ ਤੋਂ ਵਾਪਸ ਮੋੜ ਦਿੱਤਾ ਜਾਂਦਾ ਅਤੇ ਕੈਨੇਡਾ ਉਹਨਾਂ ਦੀਆਂ ਸੇਵਾਵਾਂ ਅਤੇ ਲਿਆਕਤ ਦਾ ਫਾਇਦਾ ਉਠਾਉਣ ਤੋਂ ਵਾਂਝਾ ਰਹਿ ਜਾਂਦਾ। ਦੁਨੀਆ 'ਚ ਜੇ ਅਨਿਆਂ ਖਿਲਾਫ ਲੜਨਾ ਤਾਂ ਗਲਤੀ ਸੁਧਾਰਨੀ ਚਾਹੀਦੀ ਆ, ਮੁਆਫ਼ੀ ਮੰਗਣੀ ਪਵੇ ਤਾਂ ਝਿਜਕਣਾ ਨਹੀਂ ਚਾਹੀਦਾ, ਇਹ ਆਖਣਾ ਸੀ ਟਰੂਡੋ ਦਾ। ਅਤੇ ਸੰਸਦ 'ਚ ਉਸ ਮੌਕੇ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਵੀ ਹਾਜ਼ਰ ਸੀ, ਪੰਜਾਬੀ ਮੂਲ ਦੇ ਸਾਰੇ ਆਗੂ ਅਤੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਲ ਸੀ। ਅਤੇ ਇਸ ਤੋਂ ਇਲਾਵਾ ਅਹਿਮ ਤੌਰ 'ਤੇ ਹਾਜ਼ਰੀ ਸੀ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਅਤੇ ਕੈਬਨਿਟ ਮੰਤਰੀਆਂ ਦੀ। ਆਓ ਹੁਣ ਇਸ ਸੰਬੰਧੀ ਕੁਝ ਅਹਿਮ ਨੁਕਤੇ ਵਿਚਾਰੀਏ। ਅੱਜ ਸਰਦਾਰ ਪਰਮਿੰਦਰ ਸਿੰਘ ਦਾ ਲੇਖ ਪੜ੍ਹਨ ਨੂੰ ਮਿਲਿਆ ਸੀ, ਜ਼ਿਕਰ ਕੀਤਾ ਸੀ ਉਹਨਾਂ ਨੇ ਕਾਮਾਗਾਟਾ ਮਾਰੂ ਦੀ ਘਟਨਾ ਦਾ। ਉਹ ਜੋਬਨ ਦੀ ਰੁੱਤੇ ਘਰਾਂ ਤੋਂ ਗਏ, ਉਹ ਨਾ ਫੁੱਲ ਬਣ ਸਕੇ ਨਾ ਤਾਰੇ ਬਣੇ। ਗੱਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਨਹੀਂ ਅਤੇ ਨਾ ਹੀ ਅੱਜ ਦੇ ਤਕਨੀਕੀ ਯੁੱਗ ਦੀ ਹੈ, ਬਲਕਿ ਉਸ ਦੌਰ ਦੀ ਹੈ ਜਦੋਂ 20ਵੀਂ ਸਦੀ ਸ਼ੁਰੂ ਹੋਈ ਸੀ। ਅੰਗਰੇਜ਼ਾਂ ਦੀ ਗੁਲਾਮੀ ਸਹਿੰਦਿਆਂ ਭਾਰਤ ਦੀ ਮਾਨਸਿਕਤਾ ਵੀ ਗੁਲਾਮ ਹੋ ਚੁੱਕੀ ਸੀ। ਪੱਛਮੀ ਪਹਿਰਾਵਿਆਂ ਅਤੇ ਬਾਬੂਗਰੀ ਦੀ ਚਾਹਤ ਰੱਖਦੇ ਨੌਜਵਾਨਾਂ ਬਾਰੇ ਅਕਬਰ ਅਲਾਹਾਬਾਦੀ ਨੇ ਉਹਨਾਂ ਨੇ ਇੱਕ ਸ਼ੇਅਰ ਲਿਖਿਆ ਸੀ ਜੋ ਉਸ ਮੌਕੇ ਦੇ ਲਿਹਾਜ਼ ਨਾਲ ਬੜਾ ਢੁੱਕਦਾ ਸੀ। ਕਿੰਨੀ ਤਰੱਕੀ ਸਾਡੇ ਪੜ੍ਹਾਕੂ ਕਰ ਗਏ, ਬੀ ਏ ਕੀਤੀ, ਕਲਰਕ ਬਣੇ, ਪੈਨਸ਼ਨਾਂ ਲਈਆਂ ਅਤੇ ਮਰ ਗਏ। ਪਰ ਇਸ ਆਮ ਜ਼ਿੰਦਗੀ ਤੋਂ ਹਟ ਕੇ ਕੈਨੇਡਾ ਅਮੈਰੀਕਾ 'ਚ ਵਸੇ ਪੰਜਾਬੀਆਂ ਦੇ ਮਨਾਂ 'ਚ ਦੇਸ਼ ਦੀ ਆਜ਼ਾਦੀ ਦਾ ਖਿਆਲ ਆਉਂਦਾ, ਉਹ ਮਿਹਨਤਾਂ ਕਰਦੇ, ਸਕੀਮਾਂ ਘੜਦੇ, ਸਥਾਨਕ ਸਰਕਾਰਾਂ ਨਾਲ ਕਾਨੂੰਨੀ ਲੜਾਈ ਲੜਦੇ, ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ, ਗਦਰੀ ਬਾਬਿਆਂ ਦਾ ਸਾਥ ਦਿੰਦੇ। ਪਰ ਇਹਨਾਂ ਪੰਜਾਬੀ ਇਨਕਲਾਬੀਆਂ ਦੀ ਮੁਖਬਰੀ ਕਰਨ ਵਾਲੇ ਵੀ ਪੰਜਾਬੀ ਹੋਈ ਸੀ। ਖੈਰ, ਸਰਕਾਰਾਂ ਨੇ ਉਸ ਮੌਕੇ ਸਖ਼ਤ ਕਾਨੂੰਨ ਬਣਾ ਕੇ ਪ੍ਰਵਾਸੀਆਂ ਦੇ ਦਾਖਲੇ ਨੂੰ ਰੋਕਣਾ ਚਾਹਿਆ। ਮੁੱਕਦੀ ਗੱਲ, ਕੈਨੇਡਾ ਸਰਕਾਰ ਨੇ 1907 'ਚ ਇਹ ਕਾਨੂੰਨ ਪਾਸ ਕਰ ਦਿੱਤਾ ਕਿ ਕੈਨੇਡਾ 'ਚ ਕੇਵਲ ਉਹੀ ਭਾਰਤੀ ਮੁਸਾਫਰ ਉਤਰ ਸਕਦੇ ਨੇ ਜਿਹੜੇ ਆਪਣੇ ਮੁਲਕ ਤੋਂ ਸਿੱਧਾ ਟਿਕਟ ਲੈ ਕੇ ਉੱਥੇ ਆਉਣਗੇ। ਇਹ ਸਿੱਧੇ ਸਫ਼ਰ ਦੀ ਸ਼ਰਤ ਪੂਰੀ ਕਰਨ ਲਈ ਬਾਬਾ ਗੁਰਦਿੱਤ ਸਿੰਘ ਸਰਹਾਲੀ ਅੰਮ੍ਰਿਤਸਰ ਵਾਲੇ, ਜਿਹੜੇ ਕਿ ਪਹਿਲਾਂ ਮਲੇਸ਼ੀਆ 'ਚ ਠੇਕਾਦਾਰੀ ਕਰਦੇ ਸੀ, ਉਹਨਾਂ ਨੇ ਗੁਰੂ ਨਾਨਕ ਜਹਾਜ਼ ਕੰਪਨੀ ਬਣਾ ਕੇ ਇੱਕ ਜਪਾਨੀ ਜਹਾਜ਼ ਕਾਮਾਗਾਟਾ ਮਾਰੂ ਕੈਨੇਡਾ ਜਾਣ ਲਈ ਲਿਆ। ਕੈਨੇਡਾ ਅਤੇ ਭਾਰਤ ਦੋਵੇਂ ਬ੍ਰਿਟਿਸ਼ ਬਸਤੀਆਂ ਸੀ, ਭਾਵ ਕਿ ਜਹਾਜ਼ ਦੇ 376 ਮੁਸਾਫਰ ਇੱਕੋ ਰਾਜੇ ਦੀ ਪ੍ਰਜਾ ਸੀ। ਮਿਤੀ 4 ਅਪ੍ਰੈਲ ਦੀ ਗੱਲ ਆ, 1914 ਨੂੰ ਹਾਂਗਕਾਂਗ ਤੋਂ ਤੁਰਿਆ ਇਹ ਜਹਾਜ਼ 23 ਮਈ ਦੀ ਸਵੇਰ ਨੂੰ ਮਹਾਂਸਾਗਰ ਦੇ ਸ਼ਾਂਤ ਪਾਣੀਆਂ 'ਚ ਹਲਚਲ ਕਰਦਾ ਹੋਇਆ ਵੈਨਕੂਵਰ ਪਹੁੰਚ ਗਿਆ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਰੁਜ਼ਗਾਰ ਦੇ ਇੱਛੁਕ ਇਹ ਜਹਾਜ਼ ਮੁਸਾਫਰ ਇੱਥੇ ਆਉਣ ਤੱਕ ਇਨਕਲਾਬੀ ਨਹੀਂ ਸਨ, ਪਰ ਵੈਨਕੂਵਰ ਦੇ ਪੰਜਾਬੀ ਮਜ਼ਦੂਰਾਂ ਨੂੰ ਉੱਥੋਂ ਦੇ ਲੋਕ ਕੁਲੀ ਆਖ ਕੇ ਜ਼ਲੀਲ ਕਰਿਆ ਕਰਦੇ ਸੀ ਅਤੇ ਕੈਨੇਡਾ ਸਰਕਾਰ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਜਹਾਜ਼ 'ਚ ਬਹੁਤੇ ਗਦਰੀ ਲੋਕ ਨੇ। ਦੋਹਰੇ ਮਾਪਦੰਡਾਂ ਦੀ ਸਿਤਮ ਜ਼ਰੀਫੀ ਦੇਖੋ ਕਿ ਉੱਧਰ ਭਾਰਤ ਵਿੱਚ ਪਹਿਲੀ ਆਲਮੀ ਜੰਗ ਲਈ ਪੰਜਾਬੀ ਨੌਜਵਾਨ ਧੜਾ ਧੜ ਗੋਰੀ ਫੌਜ ਦੇ ਪਿਆਦੇ ਬਣ ਰਹੇ ਸੀ, ਅਤੇ ਇੱਧਰ ਵੈਨਕੂਵਰ ਦੇ ਤੱਟ 'ਤੇ ਇਸੇ ਗੋਰੀ ਸਰਕਾਰ ਨੇ ਕਾਮਾਗਾਟਾ ਮਾਰੂ ਦੇ ਨਾਂ 'ਤੇ ਪੰਜਾਬੀ ਪ੍ਰਵਾਸੀਆਂ ਨਾਲ ਇੱਕ ਨਿੱਕੀ ਜੰਗ ਸ਼ੁਰੂ ਕਰ ਦਿੱਤੀ ਸੀ। ਖੈਰ, ਮੁਸਾਫਰਾਂ ਨੂੰ ਕੈਨੇਡਾ 'ਚ ਦਾਖਲੇ ਦੀ ਇਜਾਜ਼ਤ ਨਾ ਮਿਲੀ। ਬਾਬਾ ਗੁਰਦਿੱਤ ਸਿੰਘ ਹੋਰਾਂ ਨੇ ਜੇ ਐਡਵਰਡ ਬਰਡ ਵਕੀਲ ਕਰ ਲਿਆ। ਬ੍ਰਿਟਿਸ਼ ਕੋਲੰਬੀਆ ਦਾ ਪ੍ਰਵਾਸੀ ਅਧਿਕਾਰੀ ਮੈਲਕਮ ਰੀਡ, ਉਹ ਆਪਣੀ ਮਰਜ਼ੀ ਨਾਲ ਕਾਨੂੰਨੀ ਵਿਆਖਿਆ ਕਰਕੇ ਇਸ ਨਸਲਵਾਦੀ ਮੁਹਿੰਮ ਦਾ ਇੱਕ ਕਲੰਕਿਤ ਮੋਢੀ ਬਣ ਗਿਆ। ਜਹਾਜ਼ ਨੂੰ ਘਾਟ ਤੋਂ ਪਹਿਲਾਂ ਹੀ ਰੋਕ ਰੱਖਿਆ ਗਿਆ ਅਤੇ ਸਰਕਾਰੀ ਕਿਸ਼ਤੀਆਂ ਨਾਲ ਘੇਰ ਲਿਆ ਗਿਆ। ਸਥਾਨਕ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਨਾਲ ਕਮਾਏ ਡਾਲਰਾਂ ਨੂੰ ਆਪਣੇ ਭਾਈਬੰਦਾਂ ਖਾਤਰ ਕਾਨੂੰਨੀ ਚਾਰਾਜੋਈ ਕਰਦਿਆਂ ਨਿਸ਼ਾਵਰ ਕਰ ਦਿੱਤਾ। ਨਿੱਤ ਦਿਨ ਸਰਕਾਰ ਦਰਬਾਰੇ ਤਾਰਾਂ ਘੱਲਦੇ ਮੁਸਾਫਰਾਂ ਦੀ ਮਦਦ ਹਿੱਤ ਯੂਨਾਈਟਿਡ ਇੰਡੀਆ ਲੀਗ ਦੇ ਹੁਸੈਨ ਰਹੀਮ ਅਤੇ ਖਾਲਸਾ ਦੀਵਾਨ ਸੁਸਾਇਟੀ ਦੇ ਸਰਦਾਰ ਭਾਗ ਸਿੰਘ ਹੋਰਾਂ ਨੇ 31 ਮਈ 1914 ਨੂੰ ਇੱਕ ਸਾਂਝੀ ਮੀਟਿੰਗ ਕੀਤੀ। ਰਣਨੀਤੀਆਂ ਬਣਾਈਆਂ ਗਈਆਂ। ਜ਼ਿਕਰ ਵਾਲੀ ਗੱਲ ਇਹ ਆ ਕਿ ਐਸੇ ਮਾਹੌਲ 'ਚ ਇੱਕ ਗੋਰੇ ਵਕੀਲ ਵੱਲੋਂ ਇਸ ਕੇਸ ਨੂੰ ਇੰਨੀ ਤਨਦੇਹੀ ਨਾਲ ਲੜਨਾ ਸੱਚਮੁੱਚ ਉਹਦੇ ਹੌਸਲੇ ਦੀ ਬਾਤ ਪਾਉਂਦਾ। ਉਹਨੂੰ ਨਸਲੀ ਗੋਰਿਆਂ ਵੱਲੋਂ ਧਮਕੀਆਂ ਮਿਲੀਆਂ ਅਤੇ ਉਹਦੀ ਇੰਸ਼ੋਰੈਂਸ ਪਾਲਿਸੀ ਤੱਕ ਰੱਦ ਕਰ ਦਿੱਤੀ ਗਈ। 8 ਹਫ਼ਤਿਆਂ ਦਾ ਅੱਕਿਆ ਥੱਕਿਆ ਇੰਤਜ਼ਾਰ ਅਤੇ ਕਾਨੂੰਨੀ ਲੜਾਈ, 2 ਔਰਤਾਂ ਅਤੇ 5 ਬੱਚੇ ਭੋਜਨ ਦੀ ਘਾਟ ਕਾਰਨ ਮਰਨ ਕਿਨਾਰੇ ਸੀ। ਹਾਰਦਿਆਂ ਨਸਲਵਾਦੀ ਸਰਕਾਰ ਦੀਆਂ ਕੋਝੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਕਾਮਾਗਾਟਾ ਮਾਰੂ ਇੱਕ ਜੰਗੀ ਬੇੜੇ ਦੀ ਸਹਾਇਤਾ ਨਾਲ ਕੈਨੇਡੀਅਨ ਪਾਣੀਆਂ ਤੋਂ ਦੂਰ ਧੱਕ ਦਿੱਤਾ ਗਿਆ। ਇਸ ਦੌਰਾਨ ਕੈਨੇਡੀਅਨ ਸਰਕਾਰ ਦੀ ਸ਼ਰਤ ਵੀ ਸੀ, ਅਖੇ ਜਦੋਂ ਜਹਾਜ਼ ਆਪਣੇ ਹਾਂਗਕਾਂਗ ਵੱਲ ਵਾਪਸੀ ਦਾ 3 ਮੀਲ ਪੈਂਡਾ ਤੈਅ ਕਰ ਚੁੱਕਾ ਹੋਵੇਗਾ, ਉੱਥੇ ਸਰਕਾਰ ਵੱਲੋਂ ਜੀ ਰਸਦ ਪਾਣੀ ਸੌਂਪਿਆ ਜਾਵੇਗਾ। ਅੱਜ ਕੈਨੇਡਾ ਦੁਨੀਆ ਦਾ ਮਾਣ ਮੱਤਾ ਬਹੁਤ ਸੱਭਿਅਕ ਦੇਸ਼ ਹੈ, ਪਰ ਬੀਤੇ ਸਮਿਆਂ 'ਚ ਜੋ ਵਿਤਕਰਾ ਚੀਨੀਆਂ ਅਤੇ ਭਾਰਤੀਆਂ ਨਾਲ ਇਸ ਧਰਤੀ ਅਤੇ ਸਾਂਝੇ ਆਕਾਸ਼ ਦੇ ਦਸਾਦਿਆਂ 'ਚ ਹੋਇਆ ਉਹ ਅੱਤ ਨਿੰਦਣਯੋਗ ਹੈ। ਵਾਣਨਯੋਗ ਹੈ ਕਿ ਹੁਣ ਦੀਪਾ ਮਹਿਤਾ ਕਾਮਾਗਾਟਾ ਮਾਰੂ ਫੀਚਰ ਫਿਲਮ ਵੀ ਬਣਾ ਰਹੀ ਹੈ। ਇਹ ਵੀ ਇੱਥੇ ਜ਼ਿਕਰ ਕਰਨਾ ਬਣਦਾ ਕਿ ਕਿਸ ਤਰ੍ਹਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਹੁਣ ਆਪਾਂ ਗੱਲ ਕਰੀਏ ਕਾਮਾਗਾਟਾ ਮਾਰੂ ਜਹਾਜ਼ ਦੇ ਮੁੜਨ ਦੀ। ਹਿੰਦੁਸਤਾਨ ਗਦਰ ਪਾਰਟੀ ਦਾ ਸੰਖੇਪ ਇਤਿਹਾਸ ਇੱਕ ਪੁਸਤਕ ਲਿਖੀ ਸੀ ਸਰਦਾਰ ਸੋਹਣ ਸਿੰਘ ਜੋਸ਼ ਨੇ। ਉਹਨਾਂ ਨੇ ਕੁਝ ਲਾਈਨਾਂ ਦਰਜ ਕੀਤੀਆਂ ਉਹਦੇ 'ਚ। ਮੁਸਾਫਰਾਂ ਨੂੰ ਬਰਕਤੁੱਲਾ ਦੀਆਂ ਤਕਰੀਰਾਂ ਜਾਂ ਗਦਰ ਅਖ਼ਬਾਰ ਨੇ ਇਨਕਲਾਬੀ ਨਹੀਂ ਸੀ ਬਣਾਇਆ, ਸਗੋਂ ਰੀਡ, ਹੌਪਕਿਨਸਨ ਅਤੇ ਸਟੀਵਨਸ ਦੇ ਲਿਖੇ ਬਰਤਾਨਵੀ ਪ੍ਰਜਾ ਦੇ ਸਹੀ ਅਰਥ ਸਮਝ ਆ ਗਏ ਸੀ। ਉਹਨਾਂ 'ਚੋਂ ਬਹੁਤਿਆਂ ਨੇ ਆਜ਼ਾਦੀ ਸੰਗਰਾਮ 'ਚ ਆਪਣੀ ਜਾਨ ਵਾਰਨ ਦਾ ਤਹੱਈਆ ਕਰ ਲਿਆ ਸੀ। ਮਿਤੀ 31 ਜੁਲਾਈ 1914 ਨੂੰ ਆਪਣਾ ਵਾਪਸੀ ਦਾ ਸਫ਼ਰ ਸ਼ੁਰੂ ਕੀਤਾ ਅਤੇ 16 ਅਗਸਤ ਨੂੰ ਯੋਕੋਹਾਮਾ ਜਪਾਨ ਪਹੁੰਚਣ 'ਤੇ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਸਕੀਮ ਲਾ ਕੇ 100 ਪਿਸਤੌਲਾਂ ਅਤੇ ਕੁਝ ਗੋਲੀ ਸਿੱਕਾ ਮੁਸਾਫਰਾਂ ਨੂੰ ਪਹੁੰਚਦਾ ਕਰ ਦਿੱਤਾ। 27 ਅਤੇ 28 ਸਤੰਬਰ ਦੇ ਉਹ ਦਰਦਨਾਕ ਦਿਨ ਬਜ ਬਜ ਘਾਟ ਕਲਕੱਤਾ ਪਹੁੰਚਿਆ ਜਹਾਜ਼। ਤਲਾਸ਼ੀ ਦੇ ਨਾਂ 'ਤੇ ਮੁਸਾਫਰਾਂ ਦੇ ਕੜ ਪਾਟ ਗਏ। ਨਿੱਕੀ ਜਿਹੀ ਗੱਲ ਉੱਤੇ ਕਿਸੇ ਅਫਸਰ ਦੀ ਬਾਬਾ ਗੁਰਦਿੱਤ ਸਿੰਘ ਹੋਰਾਂ ਨਾਲ ਬਹਿਸ ਹੋ ਗਈ। ਕਿਤੋਂ ਗੋਲੀ ਚੱਲੀ ਅਤੇ ਉਪਰੰਤ ਸ਼ਾਹੀ ਬੰਦੂਕਚੀਆਂ ਵੱਲੋਂ 303 ਦੀਆਂ ਰਫਲਾਂ 'ਚੋਂ 177 ਗੋਲੀਆਂ ਚਲਾਈਆਂ ਗਈਆਂ। ਕਈ ਮੁਸਾਫਰ ਮਾਰੇ ਗਏ, ਹਫੜਾ ਦਫੜੀ 'ਚ ਕੁਚਲੇ ਗਏ। ਲੇਖਕ ਪਰਮਿੰਦਰ ਸਿੰਘ ਜ਼ਿਕਰ ਕਰਦਾ ਕਿ ਉਹਨਾਂ ਨੂੰ ਯਾਦ ਆਉਂਦੀਆਂ ਨੇ ਸੁਰਜੀਤ ਪਾਤਰ ਹੋਣਾਂ ਦੀਆਂ ਲਿਖੀਆਂ ਉਹ 17 ਜੋ ਜਗੇ ਉਸ ਦਾ ਨਿਸ਼ਾਨਾ ਬੰਨਦਾ ਰਾਤ ਦਾ ਹਾਕਮ ਨਿਸ਼ਾਨੇਬਾਜ਼ ਹੈ। ਤਗਮਿਆਂ ਦੀ ਥਾਂ 'ਤੇ ਹਿੱਕ ਵਿੱਚ ਗੋਲੀਆਂ, ਇਹ ਵੀ ਇੱਕ ਸਨਮਾਨ ਦਾ ਅੰਦਾਜ਼ ਹੈ। ਦੇਸ਼ ਪ੍ਰਦੇਸ਼ 'ਚ ਵੱਸਦੇ ਭਾਰਤੀਆਂ ਦੇ ਮਨਾਂ 'ਚ ਇਸ ਕਾਂਡ ਉਪਰੰਤ ਰੋਹ ਹੋਰ ਪ੍ਰਚੰਡ ਹੋਣ ਲੱਗਾ। ਹੁਣ ਸਵਾਲ ਪੈਦਾ ਹੁੰਦਾ ਕਿ ਕੈਨੇਡੀਅਨ ਸਰਕਾਰ ਨੇ ਬਹੁਤ ਸਮਾਂ ਪਹਿਲਾਂ ਚੀਨੀ ਮੂਲ ਦੇ ਪ੍ਰਵਾਸੀਆਂ ਕੋਲੋਂ ਰਸਮੀ ਮੁਆਫ਼ੀ ਮੰਗ ਲਈ ਸੀ। ਰੇਲਵੇ ਲਾਈਨ ਵਿਛਾਉਣ, ਲੱਕੜ ਮਿੱਲਾਂ ਦੀ ਮਜ਼ਦੂਰੀ ਕਰਨ ਆਏ ਚੀਨੀਆਂ ਨਾਲ ਵੀ ਕਿਹੜਾ ਘੱਟ ਗੁਜ਼ਰੀ ਸੀ। ਖੈਰ, ਸਮੇਂ ਦਾ ਤਿਹਨ ਚੱਕਰ ਬਦਲਿਆ। ਅੱਜ ਸਾਡੇ ਬਜ਼ੁਰਗਾਂ ਨਾਲ ਹੋਏ ਵਿਤਕਰਿਆਂ ਬਾਰੇ ਸਾਡੇ ਹਮਵਤਨੀਆਂ ਨੇ ਜਾਣਿਆ। ਪੜਤਾਲ ਕਰਕੇ ਅਹਿਸਾਸ ਵੀ ਕੀਤਾ ਕਿ ਅਸੀਂ ਅੱਜ ਕੈਨੇਡਾ ਦੇ ਹਰੇਕ ਪੱਖ ਤੋਂ ਸਾਰਥਕ ਭਾਈਵਾਲ ਹਾਂ, ਪਰ ਨਸਲੀ ਵਿਤਕਰਿਆਂ ਭਰੇ ਦਾਗੀ ਰਵੱਈਏ ਦੇ ਮੱਦੇਨਜ਼ਰ ਸਮੇਂ ਦੀਆਂ ਸਰਕਾਰਾਂ ਨੇ ਕਦੇ ਖੁੱਲ੍ਹ ਕੇ ਲੰਮੇ ਸਮੇਂ ਤੱਕ ਮੁਆਫ਼ੀ ਨਹੀਂ ਸੀ ਮੰਗੀ। 1999 'ਚ ਸਾਕੇ ਦੀ 75ਵੀਂ ਵਰ੍ਹੇਗੰਢ ਮਨਾਉਂਦਿਆਂ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਸਟੈਨਲੀ ਪਾਰਕ ਵੈਨਕੂਵਰ ਦੇ ਗੁੰਮਨਾਮ ਖੂੰਜੇ 'ਚ ਪਲਾਕ ਤਾਂ ਲਾ ਦਿੱਤਾ ਸੀ ਅਤੇ ਬਕਾਇਦਾ ਮੁਆਫ਼ੀ ਵੀ ਮੰਗੀ ਸੀ। 2007 ਦੇ ਗਦਰੀ ਬਾਬਿਆਂ ਦੇ ਮੇਲੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਅੱਗੇ ਤਕਰੀਰ ਕਰਦਿਆਂ ਗੱਲੀਂ ਬਾਤੀਂ ਮੁਆਫ਼ੀ ਮੰਗ ਲਈ, ਪਰ ਹੁਣ ਜਾ ਕੇ ਪਾਰਲੀਮੈਂਟ 'ਚ ਆਖਰ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਮਾਫ਼ੀ ਮੰਗੇ ਜਾਣ ਤੋਂ ਬਾਅਦ ਪੰਜਾਬੀਆਂ ਨੇ ਕੁਝ ਤਸੱਲੀ ਦਾ ਇਜ਼ਹਾਰ ਕੀਤਾ। ਲਗਭਗ 2.5 million ਨਾਲ ਬਣਨ ਵਾਲਾ ਅਜਾਇਬ ਘਰ ਹਾਲੇ ਵੀ ਉੱਥੋਂ ਦੀ ਮੌਜੂਦਾ ਸਰਕਾਰ ਦੇ ਫੈਸਲੇ ਦੀ ਉਡੀਕ 'ਚ ਹੈ। ਮਾਂ ਦੇ ਦੁੱਧ, ਵਤਨਾਂ ਦੀ ਮਿੱਟੀ ਅਤੇ ਇਹਨਾਂ ਖੌਰੂ ਪਾਉਂਦੇ ਪਾਣੀਆਂ ਦੇ ਕਰਜ਼ੇ ਬਾਰੇ ਸੋਚਦਿਆਂ ਲੇਖਕ ਦਾ ਸਿਰ ਸੂਰਮੇ ਅੱਗੇ ਝੁਕਦਾ। ਯਾਦਗਾਰ ਤੋਂ ਚੁੱਪਚਾਪ ਉਦਾਸੀਆਂ ਭਰੀ ਮਨ ਦੀ ਚਾਦਰ ਸਮੇਟਦਿਆਂ ਸਾਨੂੰ ਇੰਗਲੈਂਡ ਵਾਸਤੇ ਗਜ਼ਲਗੋ ਰਜਿੰਦਰਜੀਤ ਦਾ ਸ਼ੇਰ ਚੇਤੇ ਆਉਂਦਾ, ਇਹਨਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲੀ 'ਚ ਭਰ ਲਈਏ, ਚਲੋ ਇਸੇ ਬਹਾਨੇ ਵਿਸਰਿਆਂ ਨੂੰ ਯਾਦ ਕਰ ਲਈਏ। ਸੋ ਨੈਪੋਲੀਅਨ ਦੇ ਕਹੇ ਸ਼ਬਦਾਂ ਮੁਤਾਬਕ ਕੇਵਲ ਜਾਨਵਰਨ ਨਾਲ ਸ਼ਹੀਦ ਨਹੀਂ ਉਹ ਬਣਦੇ, ਸਗੋਂ ਇਹ ਪਦਵੀ ਕੁਰਬਾਨੀ ਦੇ ਕਾਰਨਾਂ ਉੱਤੇ ਨਿਰਭਰ ਹੁੰਦੀ ਹੈ। ਸਟੈਨਲੀ ਪਾਕ 'ਤੇ ਲਾਗੇ ਹੁਣ ਗੁਜ਼ਰਦੇ ਸੈਂਕੜੇ ਪੰਜਾਬੀਆਂ ਨੂੰ ਇਸ ਯਾਦਗਾਰ ਦਾ ਪਤਾ ਸਰਨਾਮਾ ਸ਼ਾਇਦ ਨਾ ਹੋਵੇ। ਡਾਲਰਾਂ ਦੀ ਚਮਕ ਵੇਖ ਵੇਖ ਕੇ ਅੱਖਾਂ ਸ਼ਾਇਦ ਇਤਿਹਾਸ ਦੇ ਇਹਨਾਂ ਸੂਰਬੀਰਾਂ ਦੀ ਗਾਥਾ ਪੜ੍ਹਨ ਵੇਲੇ ਧੁੰਦਲਾ ਜਾਂਦੀਆਂ ਹੋਣ, ਪਰ ਸਭ ਜਾਣਦੇ ਨੇ ਕਿ ਕਿਸੇ ਕੌਮ ਨੇ ਆਪਣਾ ਭਵਿੱਖ ਸਵਾਰਨਾ ਹੋਵੇ ਤਾਂ ਉਹਨੂੰ ਇਤਿਹਾਸ ਦੇ ਲੇਖੇ ਜੋਖੇ ਤੋਂ ਸੇਧ ਲੈਣੀ ਪੈਂਦੀ ਹੈ। ਐਸ ਪੀ ਐਸ ਪੰਜਾਬੀ ਲਈ ਮੈਂ ਪ੍ਰੀਤਿੰਦਰ ਗਰੇਵਾਲ।
SBS, 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 SBS